ਸਤਨਾਮ ਸ੍ਰੀ ਵਾਹਿਗੁਰੂ ਜੀਓ। ਸਲੋਕ ਮਹੱਲਾ ਤੀਜਾ। ਨਾਨਕ ਨਾਵੋਂ ਕੁੱਥਿਆ ਹਲਤ ਪਲਤ ਸਭ ਜਾਏ, ਜਬ ਤਬ ਸੰਜਮ ਸਭ ਹਿਰ ਲਿਆ, ਮੁੱਠੀ ਦੂਜੈ ਪਾਏ। ਜਮਦਰ ਬੱਧੇ ਮਾਰੀਐ, ਬਹੁਤੀ ਮਿਲੈ ਸਜਾਏ। ਜਪ ਤਪ ਸੰਜਮ ਸਭ ਹਿਰ ਲਿਆ, ਮੁੱਠੀ ਦੂਜੈ ਪਾਏ। ਜਮਧਰ ਬੱਧੇ ਮਾਰੀਐ, ਬਹੁਤੀ ਮਿਲੈ ਸਜਾਏ। ਨਾਨਕ ਨਾਵੋਂ ਕੁੱਥਿਆ ਹਲਤ ਪਲਤ ਸਭ ਜਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ। ਜਿੱਥੇ ਪਾਵਨ ਦਸ ਗੁਰੂ ਜਾਮੇ ਧਾਰਨ ਕੀਤੇ, ਉੱਥੇ ਹਮੇਸ਼ਾ ਲਈ ਸਰਬੱਤ ਜੀਵਾਂ ਦੀ ਕਲਿਆਣ ਵਾਸਤੇ ਅੰਮ੍ਰਿਤ ਰੂਪ ਬਾਣੀ ਉਚਾਰਨ ਕੀਤੀ। ਉਸ ਪਾਵਨ ਬਾਣੀ ਨੂੰ ਗੁਰੂ ਦੀ ਪਦਵੀ ਪ੍ਰਦਾਨ ਕਰਕੇ ਕਲਗੀਧਰ ਪਾਤਸ਼ਾਹ ਸਾਹਿਬੇ ਕਮਾਲ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਹਰ ਗੁਰਸਿੱਖ ਨੂੰ ਸ਼ਬਦ ਗੁਰੂ ਦੇ ਲੜ ਲਾ ਦਿੱਤਾ, ਅਤੇ ਨਾਲ ਹੀ ਇਹ ਵੀ ਇੱਕ ਆਦੇਸ਼ ਜਾਰੀ ਕਰ ਦਿੱਤਾ, ਆ ਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਜੇ ਕੋਈ ਇਹ ਪੁੱਛ ਲਵੇ ਸਿੱਖ ਦੀ ਡੈਫੀਨੇਸ਼ਨ ਕੀ ਹੈ, ਤਾਂ ਇਹੀ ਕਹਿਣਾ ਪਵੇਗਾ, ਜਿਹੜਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਤਸਲੀਮ ਕਰਦਾ ਹੈ ਉਹੀ ਗੁਰੂ ਦਾ ਸਿੱਖ ਹੈ। ਧੰਨ ਹਨ ਉਹ ਗੁਰਸਿੱਖ ਜਿਹੜੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨ ਕੇ ਗੁਰੂ ਚਰਨਾਂ ਵਿੱਚ ਸੀਸ ਝੁਕਾਉਂਦੇ ਹਨ। ਪਰ ਗੱਲ ਇੱਥੇ ਮੁੱਕ ਨਹੀਂ ਜਾਂਦੀ, ਇਸ ਤੋਂ ਅੱਗੇ ਕੁਝ ਹੋਰ ਵੀ ਅਸਾਂ ਕਰਨਾ ਹੈ। ਇਸ ਤੋਂ ਅੱਗੇ ਅਸੀਂ ਹੋਰ ਕੀ ਕਰਨਾ ਹੈ? ਜੇ ਅਸੀਂ ਗੁਰੂ ਨੂੰ ਗੁਰੂ ਮੰਨਦੇ ਹਾਂ, ਫਿਰ ਸਾਨੂੰ ਗੁਰੂ ਦੀ ਸਿੱਖਿਆ, ਗੁਰੂ ਦੀ ਆਗਿਆ, ਗੁਰੂ ਦਾ ਹੁਕਮ ਵੀ ਮੰਨਣਾ ਚਾਹੀਦਾ। ਗੱਲ ਹੁਕਮ ਮੰਨਣ 'ਤੇ ਜਾ ਕੇ ਮੁੱਕਦੀ ਹੈ। ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਗੁਰੂ ਘਰ ਦੇ ਵਿੱਚ ਭਾਵੇਂ ਅਨੇਕਾਂ ਸਿੱਖ ਸੇਵਕ ਹੋਏ ਹਨ, ਹੁਣ ਵੀ ਹਨ, ਫਿਰ ਵੀ ਹੋਣਗੇ, ਪਰ ਸਤਿਗੁਰੂ ਦਾ ਜੋ ਫੈਸਲਾ ਹੈ ਉਹ ਜੁਗੋ ਜੁਗ ਅਟਲ ਹੈ। ਉਹ ਕੀ ਫੈਸਲਾ ਹੈ? ਸੇਵਕ ਸਿੱਖ ਪੂਜਨ ਸਭ ਆਵੇ ਹੈ, ਸਭ ਗਾਵੇ ਹੈ ਹਰ ਹਰ ਉਤਮ ਬਾਨੀ, ਗਾਵਿਆ ਸੁਣਿਆ ਤਿਨਕਾ ਹਰ ਥਾਈ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਹਜ਼ੂਰ ਕਹਿੰਦੇ ਗਾਵਿਆ ਸੁਣਿਆ ਥਾਂ ਉਹਨਾਂ ਦਾ ਪਏਗਾ ਜਿਨ੍ਹਾਂ ਨੇ ਗੁਰੂ ਦੀ ਆਗਿਆ ਨੂੰ ਤਨ ਕਰਕੇ ਵੀ ਸਤ ਕਰਕੇ ਮੰਨ ਲਿਆ, ਅਤੇ ਮਨ ਕਰਕੇ ਵੀ ਗੁਰੂ ਦੀ ਆਗਿਆ ਨੂੰ ਪ੍ਰਵਾਨ ਕਰ ਲਿਆ। ਉਹੀ ਗੁਰਸਿੱਖ ਮਾਈ ਭਾਈ ਗੁਰੂ ਨੂੰ ਪ੍ਰਵਾਨ ਹੋ ਸਕਦੇ ਹਨ। ਸੋ ਆਪ ਸੰਗਤਾਂ ਗੁਰਬਾਣੀ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰ ਰਹੇ ਹੋ। ਸੋਠ ਰਾਗ ਦੀ ਵਾਰ ਦੇ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ, ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ, ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਤੇ ਵਿੱਚ ਵਿੱਚ ਕੁਝ ਲੋਕ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਵੀ ਆਉਂਦੇ ਹਨ। 16 ਸਲੋਕਾਂ ਦੀ ਕਥਾ ਆਪ ਸੰਗਤਾਂ ਸਰਵਣ ਕਰ ਚੁੱਕੇ ਹੋ। ਹੁਣ ਅੱਗੇ ਪਵਿੱਤਰ ਬਾਣੀ ਦੀ ਵਿਚਾਰ ਸਰਵਣ ਕਰੋ। ਧੰਨ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਕਿਰਪਾ ਕਰਕੇ ਸਾਨੂੰ ਇਹ ਦੱਸੋ, ਜਪ ਤਪ ਸੰਜਮ ਹੋਰ ਸਾਧਨ ਕੀਤੇ ਹੋਏ ਕਿਸ ਦੇ ਪ੍ਰਵਾਨ ਹੁੰਦੇ ਹਨ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਪਵਿੱਤਰ ਸ਼ਬਦ ਦੇ ਵਿੱਚ ਨਾਮ ਦੀ ਮਹਿਮਾ ਉਚਾਰਨ ਕੀਤੀ ਹੈ, ਕਿਉਂਕਿ ਗੁਰਮਤ ਦਾ ਪ੍ਰਧਾਨ ਸਾਧਨ ਨਾਮ ਹੈ। ਜੇ ਸਾਡੇ ਕੋਲ ਨਾਮ ਹੈ ਤੇ ਸਾਰੇ ਸਾਧਨ ਸਫਲ ਹੁੰਦੇ ਨੇ, ਜੇ ਨਾਮ ਨਹੀਂ ਤਾਂ ਬਾਕੀ ਹੋਰ ਸਾਧਨਾਂ ਦੀ ਸਫਲਤਾ ਵੀ ਨਾਮੁਮਕਿਨ ਹੈ, ਕਿਉਂ? ਨਾਮ ਇੱਕ ਹਿੰਸਾ ਹੈ, ਇਕੱਲੀ ਸਿਫਰ ਦਾ ਕੋਈ ਮੁੱਲ ਨਹੀਂ ਹੁੰਦਾ। ਜੇ ਉਹਨੂੰ ਹਿੰਸਾ ਲੱਗੇ ਫੇਰ ਹੀ ਅੱਗੇ ਉਸਦੀ ਕੀਮਤ ਵੱਧਦੀ ਹੈ। ਨਾਮ ਇੱਕ ਹਿੰਸਾ ਹੈ, ਨਾਮ ਇੱਕ ਅੰਕ ਹੈ, ਉਸ ਨਾਮ ਦੇ ਨਾਲ ਬਾਕੀ ਸਾਧਨਾਂ ਦੀ ਸਫਲਤਾ ਹੁੰਦੀ ਹੈ। ਲੋ ਸੰਗਤਾਂ, ਪ੍ਰੇਮ ਦੇ ਨਾਲ ਪਵਿੱਤਰ ਬਾਣੀ ਦੀ ਵਿਚਾਰ ਸੁਣੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਨਾਨਕ ਨਾਵੋ ਕੁੱਥਿਆ, ਹਲਤ ਪਲਤ ਸਭ ਜਾਏ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖੋ, ਜਿਹੜਾ ਆਦਮੀ ਨਾਮ ਤੋਂ ਕੁੱਥਾ ਹੈ, ਕੁੱਥਿਆ ਜਿਹੜਾ ਸ਼ਬਦ ਹੈ, ਜਿਹੜਾ ਨਾਮ ਤੋਂ ਖੁੰਝਿਆ ਹੋਇਆ, ਨਾਮ ਵੱਲੋਂ ਭਟਕਿਆ ਹੋਇਆ, ਜਿਸ ਨੂੰ ਨਾਮ ਦੀ ਕਦਰੋ ਕੀਮਤ ਦਾ ਪਤਾ ਨਹੀਂ, ਜਿਹੜਾ ਮਨੁੱਖ ਵਾਹਿਗੁਰੂ ਦਾ ਨਾਮ ਨਹੀਂ ਜਪਦਾ, ਹਾਲਤ ਪਲਤ ਸਭ ਜਾਏ, ਉਹਦਾ ਆਹ ਲੋਕ ਵੀ ਤੇ ਪਰਲੋਕ ਵੀ ਸਾਰਾ ਐਵੇਂ ਆਜਾਈ ਚੱਲਿਆ ਜਾਂਦਾ ਹੈ।
ਜਬ ਤਬ ਸੰਜਮ ਸਭ ਹਿਰ ਲਿਆ, ਮੁੱਠੀ ਦੂਜੇ ਪਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਜੋ ਉਸ ਨਾਮ ਤੋਂ ਕੁੱਥੇ ਮਨੁੱਖ ਨੇ ਜੇ ਕੋਈ ਜਾਪ ਤਾਪ ਸੰਜਮ ਵਰਤ ਨੇਮ ਆਦਿਕ ਕੀਤਾ ਵੀ ਹੈ, ਉਹ ਸਾਰਾ ਖੋ ਲਿਆ। ਖੋ ਕਿਹਨੇ ਲਿਆ? ਉਹ ਜਮਾ ਨੇ ਖੋ ਲਿਆ। ਕਿਉਂ? ਇੱਕ ਥਾਂ ਤੇ ਸਤਿਗੁਰੂ ਦੇ ਬਚਨ ਆਏ ਨੇ, ਕਰਮ ਧਰਮ ਪਾਖੰਡ ਜੋ ਦਿਸੈ ਹੈ ਤਿੰਨ ਜਮਜਾ ਗਾਤੀ ਲੁੱਟੈ। ਆਹ ਜਿਹੜੇ ਦਿਖਾਵੇ ਦੇ ਧਰਮ ਕਰਮ ਨੇ, ਇਹਨਾਂ ਨੂੰ ਜਮਜ ਗਾਤੀਏ ਲੁੱਟ ਲੈਂਦੇ ਨੇ। ਮਹਾਂਪੁਰਖ ਬੜੀ ਸੁੰਦਰ ਉਦਾਹਰਣ ਦਿੰਦੇ ਸਨ, ਜਿਵੇਂ ਇੱਕ ਸਾਰੇ ਦੁਨੀਆਂ ਦੇ ਵਿੱਚ ਜਿੰਨੇ ਵੀ ਦੇਸ਼ ਨੇ ਉਹਨਾਂ ਦੇ ਵਿੱਚ ਇੱਕ ਅਸੂਲ ਹੈ, ਜੇ ਕੋਈ ਵੀ ਵਪਾਰੀ ਕੋਈ ਮਾਲ ਲੈ ਕੇ ਜਾਂਦਾ ਹੈ ਉਹਦੇ ਉੱਤੇ ਟੈਕਸ ਲੱਗਦਾ, ਪਰ ਜੇ ਮਾਲ ਸਰਕਾਰੀ ਹੋਵੇ ਉਹਦੇ ਉੱਤੇ ਕੋਈ ਟੈਕਸ ਨਹੀਂ ਲੱਗਦਾ। ਸਰਕਾਰੀ ਮਾਲ ਤੇ ਕੋਈ ਟੈਕਸ ਨਹੀਂ, ਤੇ ਜੇ ਕੋਈ ਪ੍ਰਾਈਵੇਟ ਕੋਈ ਵਪਾਰੀ ਮਾਲ ਲੈ ਕੇ ਜਾਂਦਾ ਉਹਨੂੰ ਟੈਕਸ ਦੇਣਾ ਪੈਂਦਾ। ਇਸੇ ਤਰ੍ਹਾਂ ਵਾਹਿਗੁਰੂ ਦਾ ਨਾਮ ਇਹ ਸਰਕਾਰੀ ਧਨ ਹੈ, ਇਹੋ ਧਨ ਅਖੁੱਟ ਨਾ ਨਖੁੱਟੈ ਨਾ ਜਾਏ। ਜਿਹੜਾ ਮਨੁੱਖ ਨਾਮ ਜਪਦਾ ਹੈ ਔਰ ਉਹਨੂੰ ਉਹਦੇ ਉੱਤੇ ਕੋਈ ਟੈਕਸ ਨਹੀਂ, ਕੋਈ ਜਗਾਤ ਨਹੀਂ, ਕੋਈ ਮਸੂਲ ਨਹੀਂ, ਕੋਈ ਚੁੰਗੀ ਨਹੀਂ, ਤੇ ਜਿਹੜੇ ਹੋਰ ਜਪ ਤਪ ਸੰਜਮ ਅਸੀਂ ਆਪਣੇ ਲਈ ਕਰਦੇ ਹਾਂ ਇਹਨਾਂ ਤੇ ਟੈਕਸ ਲੱਗਦਾ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਉਹਨਾਂ ਦਾ ਜਾਪ ਤਪ ਸੰਜਮ ਸਾਰਾ ਜਮਾਂ ਨੇ ਖੋ ਲਿਆ, ਮੁੱਠੀ ਦੂਜਾ ਪਾਏ, ਇਹ ਜਿੰਨੀ ਵੀ ਸ੍ਰਿਸ਼ਟੀ ਹੈ ਇਹ ਦ੍ਵੈਤ ਭਾਵ ਦੇ ਵਿੱਚ ਲੁੱਟੀ ਗਈ ਹੈ।
ਜਮਦਰ ਬੱਧੇ ਮਾਰੀਐ, ਬਹੁਤੀ ਮਿਲੈ ਸਜਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਵੇਖ ਲੋ ਜਿੰਨੇ ਵੀ ਲੋਕ ਨੇ, ਮਨਮੁਖ ਲੋਕ ਨੇ, ਉਹ ਜਮਾਂ ਦੇ ਦਰ ਤੇ ਬੰਨੇ ਹੋਏ ਮਾਰੀ ਦੇ ਹਨ, ਬਹੁਤੀ ਮਿਲੈ ਸਜਾਏ, ਨਾਮ ਤੋਂ ਬਿਨਾਂ ਉਹਨਾਂ ਨੂੰ ਬਹੁਤੀ ਸਜ਼ਾ ਮਿਲਦੀ ਹੈ। ਉਹਦਾ ਕਾਰਨ ਇਹ ਹੈ, ਜਿਵੇਂ ਕੋਈ ਆਦਮੀ ਕੋਈ ਵਪਾਰ ਕਰਦਾ ਹੈ, ਕਈ ਲੋਕ ਉਹਦੇ ਵਿੱਚ ਬਲੈਕਮੇਲ ਵੀ ਕਰਦੇ ਨੇ, ਅਤੇ ਫਿਰ ਉਹ ਜਦੋਂ ਕਿਧਰੇ ਫਸ ਜਾਂਦੇ ਨੇ ਫਿਰ ਉਹਨਾਂ ਦੇ ਕੋਲੋਂ ਜਿਹੜੇ ਪੁਲਿਸ ਅਫਸਰ ਕੋਲ ਵੀ ਜਾਂਦੇ ਨੇ ਉਹ ਕੁਛ ਨਾ ਕੁਛ ਉਹਦੇ ਕੋਲੋਂ ਝਾੜੀ ਜਾਂਦੇ, ਐਨ ਸਾਰਾ ਕੁਛ ਖੋ ਕੇ ਨੰਗ ਮਲੰਗ ਕਰਕੇ ਅਤੇ ਫਿਰ ਉਹਨੂੰ ਜੇਲ੍ਹ ਵਿੱਚ ਭੇਜ ਦਿੰਦੇ। ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਨੇ ਜਿਹੜੇ ਐਸੇ ਲੋਕ ਨੇ ਜਮਦਰ ਬੱਧੇ ਮਾਰੀਏ, ਉਹ ਜਮਾਂ ਦੇ ਦਰ ਦੇ ਉੱਤੇ ਬੰਨੇ ਮਾਰੀ ਕੁੱਟੀ ਦੇ ਹਨ ਅਤੇ ਉਹਨਾਂ ਨੂੰ ਬਹੁਤ ਹੀ ਸਜ਼ਾ ਮਿਲਦੀ ਹੈ, ਫਿਰ ਨਰਕਾਂ ਦੀ ਜੇਲ੍ਹ ਵਿੱਚ ਉਹਨਾਂ ਨੂੰ ਭੇਜ ਦਿੱਤਾ ਜਾਂਦਾ ਹੈ।
ਮੁਹੱਲਾ ਤੀਜਾ, ਸੰਤਾਂ ਨਾਲ ਵੈਰ ਕਮਾਉਂਦੇ, ਦੁਸ਼ਟਾਂ ਨਾਲ ਮੋਹ ਪਿਆਰ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਹੁਣ ਅੱਗੇ ਉਹਨਾਂ ਲੋਕਾਂ ਦਾ ਹਾਲ ਬਿਆਨ ਕਰਨ ਲੱਗੇ ਹਨ। ਕੁਝ ਦੁਨੀਆਂ ਵਿੱਚ ਐਸੇ ਵੀ ਲੋਕ ਨੇ ਜਿਹੜੇ ਨਿਰਵੈਰਾਂ ਦੇ ਨਾਲ ਵੀ ਵੈਰ ਕਰਦੇ ਹਨ। ਨਿਰਵੈਰ ਕੌਣ ਨੇ? ਵਾਹਿਗੁਰੂ ਦੇ ਸੰਤ। ਸੰਤਾਂ ਨਾਲ ਵੈਰ ਕਮਾਉਂਦੇ, ਕਈ ਐਸੇ ਵੀ ਸੰਤ ਦੋਖੀ ਲੋਕ ਨੇ ਜਿਹੜੇ ਸੰਤਾਂ ਦੇ ਨਾਲ ਵੀ ਵੈਰ ਕਮਾਉਂਦੇ ਨੇ, ਦੁਸ਼ਟਾਂ ਨਾਲ ਮੋਹ ਪਿਆਰ। ਤੇ ਜਿਹੜੇ ਦੁਸ਼ਟ ਲੋਕ ਨੇ ਚੋਰੀਆਂ ਕਰਦੇ ਨੇ, ਝੂਠ ਬੋਲਦੇ ਹਨ, ਡਾਕੀ ਮਾਰਦੇ ਨੇ, ਹੋਰ ਕਈ ਤਰ੍ਹਾਂ ਦੇ ਭੈੜੇ ਕੰਮ ਕਰਦੇ ਹਨ, ਐਸੇ ਲੋਕਾਂ ਦੇ ਨਾਲ ਉਹਨਾਂ ਦਾ ਮੋਹ ਪਿਆਰ ਪਿਆ ਹੁੰਦਾ ਹੈ।
ਅੱਗੇ ਪਿੱਛੇ ਸੁਖ ਨਹੀਂ, ਮਰ ਜੰਮੈ ਵਾਰੋ ਵਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹਨਾਂ ਨੂੰ ਅੱਗੇ ਤੇ ਪਿੱਛੇ ਭਾਵ ਲੋਕ ਤੇ ਪਰਲੋਕ ਵਿੱਚ ਕਦੇ ਵੀ ਸੁਖ ਨਹੀਂ ਮਿਲ ਸਕਦਾ। ਮਰ ਜੰਮੈ ਵਾਰੋ ਵਾਰੋ ਤੇ ਬਾਰ ਬਾਰ ਜੰਮਦੇ ਮਰਦੇ ਹੀ ਰਹਿੰਦੇ ਹਨ।
ਤ੍ਰਿਸ਼ਨਾ ਕਦੇ ਨਾ ਬੁਝਈ, ਡੁੱਬਦਾ ਹੋਏ ਖੁਆਰ।
ਔਰ ਉਹਨਾਂ ਦੇ ਅੰਦਰ ਤ੍ਰਿਸ਼ਨਾ ਦੀ ਅੱਗ ਐਸੀ ਭੜਕੀ ਹੋਈ ਹੈ ਉਹ ਕਦੇ ਬੁਝਦੀ ਹੀ ਨਹੀਂ। ਸਹਿਸ ਕਟੇ ਲੱਖ ਕੋ ਉੱਠਤਾ ਵੈ, ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ। ਦੁਬਦਾ ਹੋਏ ਖੁਆਰ ਤੇ ਦੁਬਦਾ ਭਾਵ ਦੇ ਵਿੱਚ, ਦੁਚਿੱਤੇ ਭਾਵ ਦੇ ਵਿੱਚ ਹਮੇਸ਼ਾ ਲਈ ਖੁਆਰ ਹੁੰਦੇ ਹਨ, ਜਲੀਲ ਹੁੰਦੇ ਹਨ, ਪਛੇਮਾਨ ਹੁੰਦੇ ਹਨ।
ਮੋਹਿ ਕਾਲੇ ਤਿਨਾ ਨਿੰਦਕਾਂ, ਤਿਤ ਸੱਚੈ ਦਰਬਾਰ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹਨਾਂ ਨਿੰਦਕਾਂ ਦੇ ਫਿਰ ਮੂੰਹ ਕਾਲੇ ਹੁੰਦੇ ਨੇ। ਤਿਤ ਸੱਚਾ ਦਰਬਾਰ ਇੱਥੇ ਵੀ ਤੇ ਅੱਗੇ ਵਾਹਿਗੁਰੂ ਦੇ ਸੱਚੇ ਦਰਬਾਰ ਸੱਚੀ ਦਰਗਾਹ ਦੇ ਵਿੱਚ ਵੀ, ਸੱਚਖੰਡ ਦਰਬਾਰ ਦੇ ਵਿੱਚ ਵੀ ਉਹਨਾਂ ਸੰਤਾਂ ਦੇ ਨਿੰਦਕਾਂ ਦੇ ਮੂੰਹ ਕਾਲੇ ਹੁੰਦੇ ਨੇ। ਸ਼ਾਇਦ ਇਸ ਸ਼ਲੋਕ ਦੇ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਲੋਕਾਂ ਵੱਲ ਇਸ਼ਾਰਾ ਕਰਦੇ ਨੇ ਜਿਵੇਂ ਧੰਨ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਖਡੂਰ ਸਾਹਿਬ ਰਹਿੰਦੇ ਸਨ ਉਥੋਂ ਦੇ ਕੁਝ ਰਹਿਣ ਵਾਲੇ ਖਹਿਰੇ ਜੱਟ ਸਨ ਔਰ ਉਹਨਾਂ ਨੇ ਇੱਕ ਹੋਰ ਕਿਸੇ ਤਪੇ ਨੂੰ ਗੁਰੂ ਮੰਨਿਆ ਹੋਇਆ ਸੀ। ਉਹ ਤਪਾ ਗੁਰੂ ਮਹਾਰਾਜ ਦੇ ਨਾਲ ਈਰਖਾ ਦੁਵੈਸ਼ ਕਰਦਾ ਸੀ। ਇੱਕ ਵਾਰ ਉਸਨੇ ਲੂਤੀਆਂ ਲਾ ਲਾ ਕੇ ਗੁਰੂ ਅੰਗਦ ਦੇ ਮਹਾਰਾਜ ਨੂੰ ਖਡੂਰ ਸਾਹਿਬ ਤੋਂ ਬਾਹਰ ਵੀ ਕਢਵਾ ਦਿੱਤਾ ਸੀ। ਉਹ ਸਾਖੀ ਤੁਸੀਂ ਸੁਣੀ ਹੈ, ਮੀਂਹ ਨਾ ਪਿਆ ਤੇ ਉਹ ਤਪਾ ਕਹਿਣ ਲੱਗਾ ਮੀਂਹ ਕਿਵੇਂ ਪਵੇ ਜਦੋਂ ਤੁਹਾਡੇ ਪਿੰਡ ਦੇ ਵਿੱਚ ਬਹੁਤ ਵੱਡਾ ਅਨਰਥ ਹੋ ਰਿਹਾ। ਉਹ ਅਨਰਥ ਕੀ ਸੀ? ਬਈ ਗੁਰੂ ਅੰਗਦ ਦੇ ਮਹਾਰਾਜ ਗ੍ਰਸਤੀ ਹੋ ਕੇ ਪੂਜਾ ਕਰਵਾਉਂਦੇ ਨੇ, ਇਹਨਾਂ ਨੂੰ ਬਾਹਰ ਕੱਢਿਆ ਜਾਵੇ ਤਾਂ ਮੀਂਹ ਪੈ ਸਕਦਾ। ਮੂਰਖ ਲੋਕ ਘੱਟ ਹੀ ਸੋਚ ਵਿਚਾਰ ਕਰਦੇ ਨੇ। ਉਹਨਾਂ ਨੇ ਗੁਰੂ ਮਹਾਰਾਜ ਨੂੰ ਆ ਕੇ ਕਹਿ ਦਿੱਤਾ ਬਈ ਤੁਸੀਂ ਸਾਡੇ ਪਿੰਡੋਂ ਚਲੇ ਜਾਓ। ਤੇ ਗੁਰੂ ਮਹਾਰਾਜ ਕਹਿਣ ਲੱਗੇ ਭਾਈ ਕਿਉਂ? ਕਹਿੰਦੇ ਤੁਹਾਡੇ ਕਰਕੇ ਸਾਡਾ ਬਹੁਤ ਭਾਰੀ ਨੁਕਸਾਨ ਹੋ ਰਿਹਾ ਹੈ। ਕਾਹਦਾ ਨੁਕਸਾਨ ਹੋ ਰਿਹਾ ਹੈ? ਮੀਂਹ ਨਹੀਂ ਪੈ ਰਿਹਾ। ਸਤਿਗੁਰੂ ਕਹਿਣ ਲੱਗੇ ਸਾਨੂੰ ਤੇ ਰਹਿੰਦਿਆਂ ਬਹੁਤ ਸਮਾਂ ਹੋ ਗਿਆ, ਪਰ ਵੀ ਮੀਂਹ ਪੈ ਗਿਆ ਸੀ, ਪਰਾਰ ਵੀ ਪੈ ਗਿਆ ਸੀ, ਹਰ ਵਾਰੀ ਮੀਂਹ ਪੈਂਦਾ ਰਿਹਾ ਹੈ। ਜੇ ਐਤਕੀ ਨਹੀਂ ਪਿਆ ਇਹਦੇ ਵਿੱਚ ਸਾਡਾ ਭਲਾ ਕੀ ਕਸੂਰ ਹੈ? ਉਹ ਅੱਗੋਂ ਕਹਿਣ ਲੱਗਿਆ ਸੀ ਬਹੁਤੀਆਂ ਗੱਲਾਂ ਨਹੀਂ ਜਾਣਦੇ, ਸਾਡੇ ਤਪੇ ਗੁਰੂ ਨੇ ਆਖ ਦਿੱਤਾ, ਹੁਣ ਤੇ ਤੁਹਾਨੂੰ ਇੱਥੋਂ ਜਾਣਾ ਹੀ ਪਵੇਗਾ। ਤੇ ਗੁਰੂ ਮਹਾਰਾਜ ਕਹਿਣ ਲੱਗੇ ਭਾਈ ਜੇ ਤੁਸੀਂ ਇਸੇ ਗੱਲ 'ਚ ਹੀ ਰਾਜੀ ਆ, ਚਲੋ ਜੋ ਪਰਮੇਸ਼ਰ ਨੂੰ ਪਾਉਂਦੇ ਅਸੀਂ ਪਿੰਡ ਛੱਡ ਜਾਂਦੇ ਹਾਂ। ਤੇ ਗੁਰੂ ਅੰਗਦ ਦੇ ਮਹਾਰਾਜ ਚਲੇ ਗਏ। ਫਿਰ ਕੁਛ ਸਮੇਂ ਤੋਂ ਬਾਅਦ ਧੰਨ ਗੁਰੂ ਅਮਰਦਾਸ ਮਹਾਰਾਜ ਆਏ, ਦੇਖਿਆ ਉੱਥੇ ਗੁਰੂ ਮਹਾਰਾਜ ਹੈ ਹੀ ਨਹੀਂ। ਪਿੰਡ ਦੇ ਲੋਕਾਂ ਨੂੰ ਪੁੱਛਿਆ ਸਤਿਗੁਰੂ ਕਿੱਥੇ ਨੇ? ਕਹਿੰਦੇ ਉਹ ਤਾਂ ਚਲੇ ਗਏ। ਕਿਉਂ ਚਲੇ ਗਏ? ਸਾਰੀ ਕਰਤੂਤ ਦਾ ਵੀ ਪਤਾ ਲੱਗਿਆ, ਤਪੇ ਨੇ ਸ਼ਰਾਰਤ ਕੀਤੀ ਹੈ। ਕੁਝ ਚੇਲਿਆਂ ਨੂੰ ਭੜਕਾ ਕੇ ਸਤਿਗੁਰੂ ਮਹਾਰਾਜ ਦੇ ਪਿੱਛੇ ਪਾ ਦਿੱਤਾ ਤੇ ਗੁਰੂ ਮਹਾਰਾਜ ਲੜਾਈ ਝਗੜੇ ਤੋਂ ਬਚਣ ਦੇ ਲਈ ਚਲੇ ਗਏ ਨੇ। ਇਹ ਗੱਲ ਸੁਣ ਕੇ ਗੁਰੂ ਅਮਰਦਾਸ ਮਹਾਰਾਜ ਦੇ ਮਨ ਦੇ ਵਿੱਚ ਬੜਾ ਵੀਰ ਰਸ ਆਇਆ। ਕਹਿਣ ਲੱਗੇ, ਏਡੇ ਸਮਰੱਥ ਸਤਿਗੁਰੂ ਜਿਨ੍ਹਾਂ ਨੇ ਅਜਰ ਸ਼ਕਤੀਆਂ ਨੂੰ ਜਰ ਕੇ ਰੱਖਿਆ ਹੋਇਆ, ਇੱਕ ਪਖੰਡੀ ਆਦਮੀ ਤੇ ਗੁਰੂ ਮਹਾਰਾਜ ਦਾ ਅਪਮਾਨ ਕਰੇ, ਇਹ ਗੱਲ ਸਿੱਖ ਤੋਂ ਬਰਦਾਸ਼ਤ ਨਹੀਂ ਹੋ ਸਕਦੀ। ਗੁਰ ਕੀ ਨਿੰਦਾ ਸੁਣਾ ਨਾ ਕਾਨ। ਤੇ ਉਸ ਵੇਲੇ ਗੁਰੂ ਮਹਾਰਾਜ ਨੇ ਪਿੰਡ ਵਾਲਿਆਂ ਨੂੰ ਆਖਿਆ, ਭਲਾ ਹੁਣ ਮੀਂਹ ਪੈ ਗਿਆ? ਕਹਿੰਦੇ ਨਹੀਂ। ਤੇ ਸਤਿਗੁਰੂ ਮਹਾਰਾਜ ਕਹਿਣ ਲੱਗੇ, ਇਹਦਾ ਮਤਲਬ ਤੁਸੀਂ ਗੁਰੂ ਮਹਾਰਾਜ ਨੂੰ ਐਵੇਂ ਹੀ ਇੱਥੋਂ ਕੱਢ ਦਿੱਤਾ? ਲੋਕ ਚੁੱਪ। ਗੁਰੂ ਮਹਾਰਾਜ ਕਹਿਣ ਲੱਗੇ, ਅੱਛਾ ਗੱਲ ਹੁਣ ਇਹ ਹੈ, ਜੇ ਮੀਂਹ ਦੇ ਪਿੱਛੇ ਹੀ ਤੁਸੀਂ ਇਹ ਗਲਤੀ ਕੀਤੀ ਹੈ, ਲੋ ਹੁਣ ਗੱਲ ਮੀਂਹ ਤੇ ਜਾ ਕੇ ਰੁਕੀ ਹੋਈ ਹੈ। ਤੁਸੀਂ ਆਪਣੇ ਤਪੇ ਨੂੰ ਜਾ ਕੇ ਕਹਿ ਦਿਓ, ਜਾਂ ਤਾਂ ਉਹ ਮੀਂਹ ਪਵਾ ਦੇਵੇ, ਜਾਂ ਫਿਰ ਅਸੀਂ ਗੁਰੂ ਦੇ ਸਿੱਖਾਂ ਅਸੀਂ ਮੀਂਹ ਪਵਾ ਦੇਵਾਂਗੇ। ਲੋਕ ਤਪੇ ਕੋਲ ਗਏ, ਪਰ ਉਹਦੇ ਵਿੱਚ ਉਪਖੰਡੀ ਸੀ, ਉਹ ਕਿੱਥੇ ਸ਼ਕਤੀ ਭਗਤੀ ਉਹਦੇ ਕੋਲ। ਤੇ ਫਿਰ ਉਹ ਜਦੋਂ ਉਹ ਕੁਝ ਵੀ ਨਾ ਕਰ ਸਕਿਆ, ਲੋਕ ਸਤਿਗੁਰੂ ਨੂੰ ਆ ਕੇ ਕਹਿਣ ਲੱਗੇ ਕਿ ਹੁਣ ਤੁਸੀਂ ਕਿਰਪਾ ਕਰੋ। ਤੇ ਗੁਰੂ ਮਹਾਰਾਜ ਨੇ ਫਿਰ ਉਹ ਬਚਨ ਕਹਿ ਦਿੱਤਾ, ਜਿਸ ਤਪੇ ਨੇ ਗੁਰੂ ਦੀ ਅਵਗਿਆ ਕੀਤੀ, ਨਿਰਵੈਰਾਂ ਨਾਲ ਵੈਰ ਕੀਤਾ, ਉਸ ਤਪੇ ਨੂੰ ਤੁਸੀਂ ਬਾਹਰ ਕੱਢੋ ਤੇ ਉਹਨੂੰ ਜਿਸ ਖੇਤ ਵਿੱਚ ਵੀ ਤੁਸੀਂ ਲੈ ਜਾਓਗੇ ਤੇ ਉੱਥੇ ਮੀਂਹ ਪਵੇਗਾ। ਲੋਕਾਂ ਨੇ ਜ਼ਬਰਦਸਤੀ ਤਪੇ ਨੂੰ ਬਾਹਾਂ ਤੋਂ ਫੜ ਕੇ ਖਿੱਚਿਆ ਤੇ ਜਦੋਂ ਘਰ ਤੋਂ ਬਾਹਰ ਹੀ ਕੱਢਿਆ ਸੀ, ਉਸ ਵੇਲੇ ਬੱਦਲ ਦੀ ਘਟਾ ਚੜ੍ਹ ਕੇ ਆ ਗਈ। ਲੋਕਾਂ ਨੂੰ ਯਕੀਨ ਹੋ ਗਿਆ ਬਈ ਗੁਰੂ ਮਹਾਰਾਜ ਦੇ ਵਿੱਚ, ਗੁਰੂ ਦੇ ਸਿੱਖਾਂ ਵਿੱਚ ਕੋਈ ਸ਼ਕਤੀ ਹੈ। ਫਿਰ ਜੱਟਾਂ ਨੂੰ ਆਪੋ ਆਪਣਾ ਲਾਲਚ ਹੋ ਗਿਆ ਬਈ ਮੇਰੇ ਖੇਤ ਵਿੱਚ ਮੀਂਹ ਪੈਣਾ ਚਾਹੀਦਾ। ਤੇ ਫਿਰ ਉਹ ਤਪੇ ਨੂੰ ਕੋਈ ਉਧਰ ਨੂੰ ਖਿੱਚੇ, ਕੋਈ ਉਧਰ ਨੂੰ ਖਿੱਚੇ, ਆਖਿਰ ਇਸੇ ਤੂਕ ਡੀਸਦੇ ਹੋਏ ਤਪੇ ਦੀ ਮੌਤ ਹੋ ਗਈ ਸੀ। ਕਹਿਣ ਤੋਂ ਭਾਵ, ਇਹ ਜਿਹੜੇ ਇਹੋ ਜਿਹੇ ਲੋਕ ਨੇ ਸੰਤਾਂ ਨਾਲ ਵੈਰ ਕਮਾਉਂਦੇ ਨੇ, ਸਤਿਗੁਰੂ ਉਹਨਾਂ ਦੇ ਬਾਰੇ ਦੱਸ ਰਹੇ ਨੇ, ਮੋਹ ਕਾਲੇ ਤਿਨਾਂ ਨਿੰਦਕਾਂ ਤਿਤ ਸੱਚਾ ਦਰਬਾਰ। ਉਸ ਵਾਹਿਗੁਰੂ ਦੇ ਸੱਚਖੰਡ ਦਰਬਾਰ ਦੇ ਵਿੱਚ ਵੀ ਐਸੇ ਨਿੰਦਕਾਂ ਦੇ ਮੂੰਹ ਕਾਲੇ ਹੁੰਦੇ ਹਨ।
ਨਾਨਕ ਨਾਮ ਵਿਹੂਣਿਆ ਨਾ ਉਰਵਾਰ ਨਾ ਪਾਰ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਨਾਮ ਤੋਂ ਵਿਹੂਣੇ ਹਨ ਤੇ ਨਾ ਉਰਵਾਰ ਨਾ ਪਾਰ, ਨਾ ਉਹਨਾਂ ਨੂੰ ਉਰਲਾ ਕੰਡਾ ਨਸੀਬ ਹੁੰਦਾ ਤੇ ਨਾ ਹੀ ਪਰਲਾ ਕੰਡਾ। ਇਹਦਾ ਮਤਲਬ ਕੀ ਹੋਇਆ, ਨਾ ਉਹ ਘਰ ਦੇ ਨਾ ਘਾਟ ਦੇ। ਤੇ ਫਿਰ ਉਹ 84 ਦੇ ਵਹਿਣ ਦੇ ਵਿੱਚ ਹੀ ਰੁੜੇ ਰਹਿੰਦੇ ਹਨ। ਨਾ ਉਰਲਾ ਕੰਡਾ ਕੀ ਹੈ ਮਨੁੱਖਾ ਦੇ, ਇਹ ਉਹਨਾਂ ਨੂੰ ਮਿਲਦੀ ਹੈ, ਤੇ ਨਾ ਹੀ ਪਰਲਾ ਕੰਡਾ ਹੈ ਮੁਕਤੀ, ਨਾ ਮੁਕਤੀ ਮਿਲਦੀ ਨਾ ਮਨੁੱਖਾ ਦੇ, ਨਰਕਾਂ ਦੇ ਵਿੱਚ ਤੇ ਹੋਰ ਤਿਰਗ ਜੂਨਾਂ ਦੇ ਵਿੱਚ ਭਟਕਦੇ ਰਹਿੰਦੇ ਹਨ।
ਪੌੜੀ ਜੋ ਹਰ ਨਾਮ ਧਿਆਏਂਦੇ, ਜੋ ਹਰ ਹਰ ਨਾਮ ਰਤੇ ਮਨ ਮਾਹੀ।
ਸੇ ਹਰ ਹਰ ਨਾਮ ਰਤੇ ਮਨ ਮਾਹੀ। ਪੌੜੀ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜੋ ਹਰ ਨਾਮ ਤੇ ਆਏਂਦੇ, ਜੋ ਗੁਰਸਿੱਖ ਮਾਈ ਭਾਈ ਵਾਹਿਗੁਰੂ ਦੇ ਨਾਮ ਨੂੰ ਧਿਆਉਂਦੇ ਹਨ, ਜੋ ਵਾਹਿਗੁਰੂ ਦੇ ਨਾਮ ਨੂੰ ਧਿਆਉਂਦੇ ਹਨ, ਸੇ ਹਰ ਹਰ ਨਾਮ ਰਤੇ ਮਨ ਮਾਹੀ। ਤੇ ਫਿਰ ਉਹ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਵਿੱਚ ਹਮੇਸ਼ਾ ਲਈ ਰੰਗੇ ਰਹਿੰਦੇ ਨੇ, ਕਿਉਂ ਮਨ ਮਾਹੀ ਉਹਨਾਂ ਦੇ ਮਨ ਦੇ ਵਿੱਚ ਵਾਹਿਗੁਰੂ ਦਾ ਨਾਮ ਵਸ ਜਾਂਦਾ ਹੈ।
ਜਿਨ੍ਹਾਂ ਮਨ ਚਿਤ ਇੱਕ ਆਰਾਧਿਆ, ਤਿਨਾਂ ਇਕਸ ਬਿਨ ਦੂਜਾ ਕੋ ਨਾਹੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਨ੍ਹਾਂ ਨੇ ਇੱਕ ਮਨ ਇੱਕ ਚਿਤ ਹੋ ਕੇ ਅਕਾਲ ਪੁਰਖ ਵਾਹਿਗੁਰੂ ਨੂੰ ਆਰਾਧਿਆ ਹੈ, ਤਿਨਾਂ ਇਕਸ ਬਿਨ ਦੂਜਾ ਕੋ ਨਾਹੀ। ਫਿਰ ਉਹਨਾਂ ਨੂੰ ਇੱਕ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਹੋਰ ਕੋਈ ਦੂਜਾ ਦਿਸਦਾ ਹੀ ਨਹੀਂ ਹੈ।
ਸੇ ਪੁਰਖ ਅਰ ਸੇਮ ਦੇ, ਜਿਨ ਤੁਰ ਮਸਤਕ ਲੇਖ ਲਿਖਾਹੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹੀ ਪੁਰਖ ਉਹੀ ਗੁਰਮੁਖ ਪਿਆਰੇ ਵਾਹਿਗੁਰੂ ਦੀ ਸੇਵਾ ਕਰਦੇ ਹਨ, ਭਾਵ ਨਾਮ ਜਪਦੇ ਹਨ, ਜਿਨ ਤੁਰ ਮਸਤਕ ਲੇਖ ਲਿਖਾਹੀ, ਜਿਨ੍ਹਾਂ ਦੇ ਮੱਥੇ ਤੇ ਤੁਰ ਦੁਰਗਾਹ ਤੋਂ ਲੇਖ ਲਿਖਾਏ ਹੁੰਦੇ ਨੇ, ਭਾਵ ਜਿਨ੍ਹਾਂ ਦੇ ਤੁਰ ਦੁਰਗਾਹ ਤੋਂ ਚੰਗੇ ਭਾਗ ਲਿਖੇ ਹੁੰਦੇ ਨੇ, ਉਹੀ ਗੁਰਮੁਖ ਪਿਆਰੇ ਇੱਥੇ ਆ ਕੇ ਵਾਹਿਗੁਰੂ ਦੀ ਸੇਵਾ ਕਰਦੇ ਹਨ, ਭਾਵ ਨਾਮ ਜਪਦੇ ਹਨ, ਭਗਤੀ ਕਰਦੇ ਹਨ।
ਹਰ ਕੇ ਗੁਣ ਨਿਤ ਗਾਵੰਦੇ, ਹਰ ਗੁਣ ਗਾਏ ਗੁਣੀ ਸਮਝਾਹੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਗੁਰਮੁਖ ਪਿਆਰੇ ਹਰ ਕੇ ਗੁਣ ਨਿਤ ਗਾਵੰਦੇ, ਉਹ ਹਮੇਸ਼ਾ ਲਈ ਵਾਹਿਗੁਰੂ ਦੇ ਗੁਣ ਗਾਉਂਦੇ ਹਨ, ਉਹਦੀਆਂ ਸਿਫਤਾਂ ਦਾ ਗੁਣ ਗਾਇਨ ਕਰਦੇ ਹਨ। ਹਰ ਗੁਣ ਗਾਏ ਗੁਣੀ ਸਮਝਾਹੀ, ਉਹ ਆਪ ਵਾਹਿਗੁਰੂ ਦੇ ਗੁਣਾਂ ਨੂੰ ਗਾ ਕੇ ਤੇ ਆਪਣੇ ਮਨ ਨੂੰ ਵੀ ਤੇ ਹੋਰ ਲੋਕਾਂ ਨੂੰ ਵੀ ਉਹ ਗੁਣ ਸਮਝਾਉਂਦੇ ਨੇ। ਭਾਈ ਤੁਸੀਂ ਵੀ ਵਾਹਿਗੁਰੂ ਦੇ ਗੁਣ ਗਾਓ ਤੇ ਗੁਣ ਗਾਉਂਦਿਆਂ ਗਾਉਂਦਿਆਂ ਉਹ ਗੁਣ ਤੁਹਾਨੂੰ ਵੀ ਪ੍ਰਾਪਤ ਹੋਣਗੇ।
ਵਡਿਆਈ ਵੱਡੀ ਗੁਰਮੁਖਾਂ, ਗੁਰਪੂਰੇ ਹਰ ਨਾਮ ਸਮਾਹੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹਨਾਂ ਗੁਰਮੁਖਾਂ ਦੀ ਬਹੁਤ ਵੱਡੀ ਵਡਿਆਈ ਹੁੰਦੀ ਹੈ। ਕਿੰਨਾ ਦੀ? ਗੁਰਪੂਰੇ ਹਰ ਨਾਮ ਸਮਾਹੀ, ਜਿਹੜੇ ਪੂਰੇ ਗੁਰੂ ਰਾਹੀਂ ਵਾਹਿਗੁਰੂ ਦੇ ਨਾਮ ਦੇ ਵਿੱਚ ਲੀਨ ਹੋ ਜਾਂਦੇ ਹਨ। ਪੂਰਾ ਗੁਰੂ ਦਰਗਾਹੀ ਵਿਚੋਲਾ, ਪੂਰੇ ਗੁਰੂ ਤੋਂ ਬਿਨਾਂ ਗੱਲ ਨਹੀਂ ਬਣਦੀ। ਇਸ ਲਈ ਜਿਹੜੇ ਪੂਰੇ ਗੁਰੂ ਰਾਹੀਂ ਵਾਹਿਗੁਰੂ ਦੇ ਨਾਮ ਦੇ ਵਿੱਚ ਲੀਨ ਹੁੰਦੇ ਹਨ, ਉਹਨਾਂ ਗੁਰਮੁਖਾਂ ਦੀ ਸਭ ਤੋਂ ਵੱਡੀ ਵਡਿਆਈ ਹੁੰਦੀ ਹੈ।
ਸਲੋਕ ਮਹੱਲਾ ਤੀਜਾ, ਸਤਿਗੁਰ ਕੀ ਸੇਵਾ ਗਾਖੜੀ, ਸਿਰ ਦੀਜੈ ਆਪ ਗਵਾਏ।
ਧੰਨ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ। ਕਹਿਣ ਲੱਗੇ, ਮਹਾਰਾਜ ਤੁਸਾਂ ਪਿੱਛੇ ਆਖਿਆ ਸੀ ਸਤਿਗੁਰ ਕੀ ਸੇਵਾ ਸਫਲ ਹੈ, ਬਈ ਸਤਿਗੁਰੂ ਦੀ ਕੀਤੀ ਸੇਵਾ ਸਫਲ ਹੈ, ਜੋ ਵੀ ਕੁਛ ਮੰਗੀਏ ਉਹੀ ਕੁਛ ਮਿਲ ਜਾਂਦਾ ਹੈ। ਪਰ ਸਤਿਗੁਰੂ ਦੀ ਸੇਵਾ ਲੋਕ ਕਰਦੇ ਕਿਉਂ ਨਹੀਂ, ਇਹਦਾ ਕੀ ਕਾਰਨ ਹੈ? ਲੋ, ਸਤਿਗੁਰੂ ਦੀ ਸੇਵਾ ਨਾ ਕਰਨ ਦਾ ਕਾਰਨ ਸਤਿਗੁਰੂ ਮਹਾਰਾਜ ਇਹ ਦੱਸਦੇ ਹਨ, ਸਤਿਗੁਰੂ ਕੀ ਸੇਵਾ ਗਾਖੜੀ। ਬਈ ਸਤਿਗੁਰੂ ਦੀ ਸੇਵਾ ਕਰਨੀ ਗਾਖੜੀ ਦਾ ਅਰਥ ਹੈ ਬਹੁਤ ਕਠਿਨ ਹੈ, ਬਹੁਤ ਬੇਖਮ ਹੈ, ਬਹੁਤ ਔਖੀ ਹੈ। ਕਿਉਂ? ਸਿਰ ਦੀਜੈ ਆਪ ਗੁਆਏ। ਜਿਸ ਮਨੁੱਖ ਨੇ ਸਤਿਗੁਰੂ ਦੀ ਸੇਵਾ ਕਰਨੀ ਹੈ, ਉਸ ਨੂੰ ਆਪਣਾ ਸਿਰ ਗੁਰੂ ਅੱਗੇ ਭੇਟ ਕਰਨਾ ਪੈਂਦਾ ਤੇ ਆਪਾ ਭਾਵ ਗੁਆਉਣਾ ਪੈਂਦਾ, ਸਿਰ ਦੇ ਕੇ ਵੀ ਹੰਕਾਰ ਛੱਡਣਾ ਪੈਂਦਾ। ਜਿਹੜਾ ਬੰਦਾ ਇਹ ਕੁਰਬਾਨੀ ਕਰ ਸਕੇ, ਸਿਰ ਦੇ ਕੇ ਵੀ ਹੰਕਾਰ ਨਾ ਕਰੇ, ਉਹ ਗੁਰੂ ਦੀ ਸੇਵਾ ਕਰ ਸਕਦਾ। ਉਹਦੀ ਸੇਵਾ ਕੀਤੀ ਹੋਈ ਹਮੇਸ਼ਾ ਲਈ ਪ੍ਰਵਾਨ ਵੀ ਹੁੰਦੀ ਹੈ। ਸਿਰ ਦੇਣ ਤੋਂ ਮੁਰਾਦ ਹੈ ਹੰਕਾਰ ਨੂੰ ਛੱਡ ਕੇ, ਅਥਵਾ ਸਿਰ ਦਾ ਅਰਥ ਹੈ ਜਿਹੜੀ ਆਪਣੀ ਸੋਚ ਹੈ ਉਹਨੂੰ ਗੁਰੂ ਅੱਗੇ ਭੇਟ ਕਰਕੇ, ਅਥਵਾ ਮਨ ਦੀ ਮਤ ਗੁਰੂ ਅੱਗੇ ਦੇ ਕੇ ਤੇ ਆਪਾ ਭਾਵ ਗੁਆ ਕੇ ਸਤਿਗੁਰੂ ਦੀ ਸੇਵਾ ਹੁੰਦੀ ਹੈ।
ਸ਼ਬਦ ਮਰੈ ਫਿਰ ਨਾ ਮਰੈ, ਤਾਂ ਸੇਵਾ ਪਵੈ ਸਭ ਥਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਸ਼ਬਦ ਮਰੈ, ਜਿਹੜਾ ਗੁਰੂ ਕੇ ਸ਼ਬਦ ਦੁਆਰਾ ਮਰਦਾ ਹੈ ਉਹ ਫਿਰ ਕਦੀ ਵੀ ਨਹੀਂ ਮਰਦਾ, ਕਿਉਂਕਿ ਗੁਰੂ ਕੇ ਸ਼ਬਦ ਦੁਆਰਾ ਜਿਹਦੀ ਸੁਰਤ ਸਰੀਰ ਨੂੰ ਛੱਡ ਕੇ ਆਤਮਕ ਮੰਡਲਾਂ ਦੇ ਵਿੱਚ ਪਹੁੰਚ ਜਾਂਦੀ ਹੈ, ਉਹਨੂੰ ਹਮੇਸ਼ਾ ਲਈ ਅਮਰ ਜੀਵਨ ਪ੍ਰਾਪਤ ਹੋ ਜਾਂਦਾ ਹੈ। ਜਿਹੜਾ ਗੁਰੂ ਕੇ ਸ਼ਬਦ ਦੁਆਰਾ ਮਰਦਾ ਹੈ ਉਹ ਕਦੀ ਵੀ ਫੇਰ ਨਹੀਂ ਮਰਦਾ। ਤਾਂ ਸੇਵਾ ਪਵੇ ਸਭ ਥਾਏ, ਤੇ ਤਾਂ ਹੀ ਉਹਦੀ ਕੀਤੀ ਹੋਈ ਸਾਰੀ ਸੇਵਾ ਥਾਂ ਪੈਂਦੀ, ਲਿਖੇ ਵਿੱਚ ਪੈ ਜਾਂਦੀ ਹੈ।
ਪਾਰਸ ਪਰਸੈ ਪਾਰਸ ਹੋਵੇ, ਸੱਚ ਰਹੇ ਲਿਵ ਲਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸਤਿਗੁਰੂ ਪਾਰਸ ਨੇ, ਜਿਹੜਾ ਸਤਿਗੁਰੂ ਪਾਰਸ ਨੂੰ ਪਰਸੇ ਹੈ ਛੋਹਦਾ ਹੈ, ਜਿਹੜਾ ਗੁਰੂ ਪਾਰਸ ਦੀ ਛੋਹ ਪ੍ਰਾਪਤ ਕਰ ਲੈਂਦਾ ਪਾਰਸ ਹੋਵੇ, ਉਹ ਵੀ ਪਾਰਸ ਹੀ ਹੋ ਜਾਂਦਾ। ਗੁਰੂ ਦੀ ਸੇਵਾ ਕਰਕੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਭਾਈ ਲਹਿਣਾ ਗੁਰੂ ਅੰਗਦ ਦੇਵ ਬਣਿਆ। ਗੁਰੂ ਅੰਗਦ ਦੇਵ ਮਹਾਰਾਜ ਦੀ ਸੇਵਾ ਕਰਕੇ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਆਪ ਖੁਦ ਪਾਰਸ ਗੁਰੂ ਬਣ ਗਏ। ਗੁਰੂ ਪਾਰਸ ਨੂੰ ਪਰਸ ਕੇ ਸੇਵਾ ਕਰਨ ਵਾਲਾ ਵੀ ਪਾਰਸ ਹੋ ਜਾਂਦਾ, ਗੁਰੂ ਦਾ ਰੂਪ ਹੋ ਜਾਂਦਾ ਹੈ। ਸੱਚ ਰਹੇ ਲਿਵ ਲਾਏ, ਫਿਰ ਉਹ ਹਮੇਸ਼ਾ ਲਈ ਸੱਚ ਦੇ ਵਿੱਚ। ਸੱਚ ਕੀ ਹੈ? ਪਰਮਾਤਮਾ। ਅੱਠੇ ਪਹਿਰ ਇਕਤਾ ਲਿਵੈ ਮੰਨੇਨ ਹੁਕਮ ਅਪਾਰ, ਉਹ ਹਮੇਸ਼ਾ ਲਈ ਸੱਚੇ ਪ੍ਰਮਾਤਮਾ ਦੇ ਵਿੱਚ ਲਿਵ ਲਾਈ ਰੱਖਦਾ ਹੈ।
ਜਿਸ ਪੂਰਬ ਹੋਵੇ ਲਿਖਿਆ, ਤੇ ਸਤਿਗੁਰ ਮਿਲੈ ਪ੍ਰਭ ਆਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਸਦੇ ਮੱਥੇ ਉੱਤੇ ਕੋਈ ਪੂਰਬਲਾ ਪੁੰਨ ਕਰਮ ਲਿਖਿਆ ਹੁੰਦਾ ਹੈ, ਕੋਈ ਚੰਗਾ ਪਾਗ ਲਿਖਿਆ ਹੁੰਦਾ ਹੈ, ਤੇ ਸਤਿਗੁਰ ਮਿਲੈ ਪ੍ਰਭ ਆਏ, ਬਈ ਉਸ ਨੂੰ ਆ ਕੇ ਸਤਿਗੁਰੂ ਮਿਲਦਾ ਹੈ ਤੇ ਜਿਸ ਨੂੰ ਸਤਿਗੁਰੂ ਮਿਲ ਜਾਵੇ ਮਿਲੇ ਪ੍ਰਭ ਆਏ ਉਹਨੂੰ ਪਰਮੇਸ਼ਰ ਵੀ ਆ ਕੇ ਮਿਲ ਜਾਂਦਾ ਹੈ।
ਨਾਨਕ ਗਣਤੈ ਸੇਵਕ ਨਾ ਮਿਲੈ ਜਿਸ ਬਖਸ਼ੇ ਸੋ ਪਵੈ ਥਾਏ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਇੱਕ ਹੋਰ ਬਹੁਤ ਸੁੰਦਰ ਨੁਕਤਾ ਸਾਨੂੰ ਸਮਝਾਉਣ ਲੱਗੇ ਹਨ। ਜੇ ਕੋਈ ਸੇਵਕ ਬਣ ਕੇ ਤੇ ਗਿਣਤੀਆਂ ਮਿਣਤੀਆਂ ਵਿੱਚ ਪੈ ਜਾਵੇ ਬਈ ਮੈਂ ਇੰਨੀ ਸੇਵਾ ਕੀਤੀ ਹੈ, ਮੈਂ ਇੰਨੀ ਸੇਵਾ ਕਰ ਰਿਹਾ ਹਾਂ, ਮੈਂ ਸਾਰਿਆਂ ਤੋਂ ਵਧੀਕ ਸੇਵਾ ਕਰ ਰਿਹਾ ਹਾਂ, ਮੇਰੇ ਵਰਗੀ ਹੋਰ ਕੋਈ ਸੇਵਾ ਨਹੀਂ ਕਰ ਸਕਦਾ। ਹਜ਼ੂਰ ਕਹਿੰਦੇ ਨਾਨਕ ਗਣਤਾ ਸੇਵਕ ਨਾ ਮਿਲੇ। ਜਿਹੜਾ ਸੇਵਕ ਗਿਣਤੀਆਂ ਮਿਣਤੀਆਂ ਵਿੱਚ ਪੈ ਜਾਂਦਾ ਉਹ ਨਹੀਂ ਰੱਬ ਨੂੰ ਮਿਲ ਸਕਦਾ। ਜਿਸ ਬਖਸ਼ੇ ਸੋ ਪਵੈ ਥਾਏ, ਜਿਸ ਨੂੰ ਸਤਿਗੁਰੂ ਪਾਈ ਬਖਸ਼ ਦੇਣ, ਉਹਦੀ ਕੀਤੀ ਕਾਲ ਕਮਾਈ ਉਹਦੀ ਸੇਵਾ ਥਾਂ ਪੈਂਦੀ ਹੈ, ਭਾਵ ਵਾਹਿਗੁਰੂ ਦਰਗਾਹੇ ਪ੍ਰਵਾਨ ਕਰਦਾ ਹੈ।
ਮਹੱਲਾ ਤੀਜਾ ਮਹਿਲ ਕੋ ਮਹਿਲ ਨਾ ਜਾਣਨੀ ਮੂਰਖ ਆਪਣੇ ਸਵਾਏ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਹੁਣ ਅੱਗੇ ਮਨਮੁਖਾਂ ਤੇ ਗੁਰਮੁਖਾਂ ਦੀ ਹੀ ਫੇਰ ਅਵਸਥਾ ਦਾ ਜ਼ਿਕਰ ਕਰਨ ਲੱਗੇ ਹਨ। ਜਿਹੜੇ ਮਨਮੁਖ ਲੋਕ ਨੇ, ਮਹਿਲ ਕੋ ਮਹਿਲ ਦਾ ਅਰਥ ਹੈ ਉਹ ਥਾਂ ਤੇ ਕੁਥਾਂ, ਮਹਿਲ ਕੋ ਮਹਿਲ ਉਹ ਥਾਂ ਤੇ ਕੁਥਾਂ ਨੂੰ ਜਾਣਦੇ ਹੀ ਨਹੀਂ। ਮੂਰਖ ਆਪਣੇ ਸਵਾਏ, ਮੂਰਖ ਲੋਕ ਆਪਣੇ ਸਵਾਰਥ ਨੂੰ ਲੈ ਕੇ ਸੰਸਾਰ ਦੇ ਵਿੱਚ ਵਿਚਰਦੇ ਨੇ। ਜਿਵੇਂ ਕਿ ਆਮ ਲੋਕ ਕਹਿੰਦੇ ਨੇ ਗਊ ਪਨਾਵੇ ਜਉ ਭਾਵੇਂ ਅੱਲੇ ਹੀ ਹੋਣ, ਲੋਕ ਆਪਣੇ ਸਵਾਰਥ ਲਈ ਇਸ ਗੱਲ ਨੂੰ ਵੀ ਸੋਚਣਾ ਛੱਡ ਦਿੰਦੇ ਹਨ ਵੀ ਇਹ ਗੱਲ ਯੋਗ ਵੀ ਹੈ ਕਿ ਨਹੀਂ ਯੋਗ। ਜਿੱਥੋਂ ਵੀ ਮਤਲਬ ਪੂਰਾ ਹੁੰਦਾ ਹੈ ਲੋਕ ਆਪਣਾ ਮਤਲਬ ਕੱਢਣ ਦੀ ਕੋਸ਼ਿਸ਼ ਕਰਦੇ ਨੇ। ਇਹ ਵੀ ਨਹੀਂ ਸੋਚਦੇ ਵੀ ਅਸੀਂ ਗੁਰੂ ਘਰ ਨੂੰ ਛੱਡ ਕੇ ਜੇ ਹੋਰ ਪਾਸੇ ਜਾਵਾਂਗੇ ਇਹਦੇ ਨਾਲ ਸਾਡੇ ਗੁਰੂ ਨੂੰ ਉਲਾਮਾ ਮਿਲਦਾ, ਜੇ ਕਰ ਹੁੰਦਾ ਮੰਗਣ ਜਾਈਏ ਫਿਰ ਉਲਾਮਾ ਮਿਲੇ ਤਹੀਂ। ਪਰ ਲੋਕ, ਮੂਰਖ ਲੋਕ ਆਪਣੇ ਸਵਾਰਥ ਵਿੱਚ ਪਏ ਹੋਏ ਹੁੰਦੇ ਨੇ, ਉਹ ਥਾਂ ਕੁਥਾਂ ਵੀ ਨਹੀਂ ਜਾਣਦੇ, ਚੰਗਾ ਮਾੜਾ ਵੀ ਨਹੀਂ ਸਮਝਦੇ, ਭਾਵ ਉਹ ਆਪਣੇ ਸਵਾਰਥ ਨੂੰ ਮੁੱਖ ਰੱਖਦੇ ਹਨ।
ਸ਼ਬਦ ਚੀਨੈ ਤਾਂ ਮੈਲ ਲਹੈ ਜੋਤੀ ਜੋਤ ਸਮਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸ਼ਬਦ ਚੀਨੈ, ਜਿਹੜਾ ਗੁਰੂ ਸ਼ਬਦ ਨੂੰ ਚੀਨਦਾ ਹੈ ਭਾਵ ਗੁਰੂ ਸ਼ਬਦ ਦੇ ਡੂੰਘੇ ਭੇਤ ਨੂੰ ਸਮਝਦਾ ਹੈ ਤਾਂ ਮਹਿਲ ਲਹੈ, ਤੇ ਫੇਰ ਹੀ ਉਹ ਅਸਲੀ ਜਿਹੜਾ ਤੁਰਿਆ ਪਦ ਰੂਪ ਮਹਲ ਹੈ ਉਸ ਨੂੰ ਪ੍ਰਾਪਤ ਕਰ ਸਕਦੇ। ਜਿਹੜਾ ਗੁਰੂ ਸ਼ਬਦ ਦੀ ਡੂੰਘੀ ਖੋਜ ਕਰਦਾ ਹੈ, ਗੁਰੂ ਸ਼ਬਦ ਦੇ ਡੂੰਘੇ ਭੇਤ ਨੂੰ ਸਮਝਦਾ ਹੈ, ਉਹੀ ਉਸ ਆਤਮਾ ਰੂਪੀ ਮਹੱਲ ਨੂੰ ਪ੍ਰਾਪਤ ਕਰਦਾ ਹੈ। ਜੋਤੀ ਜੋਤ ਸਮਾਏ, ਫਿਰ ਉਹਦੀ ਜੋਤ ਆਤਮਾ ਨੂੰ ਉਹ ਅਕਾਲ ਪੁਰਖ ਵਾਹਿਗੁਰੂ ਆਪਣੀ ਪਰਮ ਜੋਤ ਵਿੱਚ ਅਭੇਦ ਕਰ ਲੈਂਦਾ ਹੈ।
ਸਦਾ ਸੱਚੇ ਕਾ ਭਉ ਮਨ ਵਸੈ ਤਾਂ ਸਭਾ ਸੋਝੀ ਪਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸਦਾ ਸੱਚੇ ਕਾ ਭਉ ਮਨ ਵਸੈ, ਫਿਰ ਹਮੇਸ਼ਾ ਲਈ ਸੱਚੇ ਮਾਲਕ ਦਾ, ਉਹ ਸੱਚੇ ਵਾਹਿਗੁਰੂ ਦਾ ਭੈ, ਨਿਰਮਲ ਭੈ ਉਹਨਾਂ ਦੇ ਮਨ ਦੇ ਵਿੱਚ ਵਸ ਜਾਂਦਾ ਹੈ। ਜਦੋਂ ਨਿਰਮਲ ਪਏ ਵਾਹਿਗੁਰੂ ਦਾ ਮਨ ਦੇ ਵਿੱਚ ਵਸ ਜਾਵੇ ਤਾਂ ਸਭਾ ਸੋਝੀ ਪਾਏ, ਇਹ ਸਭਾ ਪਾਠ ਹੀ ਕਰਨਾ ਤਾਂ ਸਭਾ ਸੋਝੀ ਪਾਏ, ਫਿਰ ਉਹਨਾਂ ਨੂੰ ਸਾਰੀ ਹੀ ਸਭ ਕਾਸੇ ਦੀ ਸੋਝੀ ਪ੍ਰਾਪਤ ਹੋ ਜਾਂਦੀ ਹੈ। ਜਿਨ੍ਹਾਂ ਦੇ ਮਨ ਦੇ ਵਿੱਚ ਸੱਚੇ ਵਾਹਿਗੁਰੂ ਦਾ ਨਿਰਮਲ ਪੈ ਵਸ ਜਾਂਦਾ ਹੈ, ਫਿਰ ਉਹਨਾਂ ਨੂੰ ਸਾਰੀ ਆਤਮਾ ਤੇ ਪਰਮਾਤਮਾ ਦੀ, ਸਾਡੇ ਅੰਦਰ ਕੀ ਹੈ, ਨਾਮ ਕਿੱਥੇ ਹੈ, ਪਰਮੇਸ਼ਰ ਕਿੱਥੇ ਹੈ, ਸਭ ਕੁਛ ਦਾ ਉਹਨਾਂ ਨੂੰ ਗਿਆਨ ਪ੍ਰਾਪਤ ਹੋ ਜਾਂਦਾ ਹੈ।
ਸਤਿਗੁਰ ਆਪਣੇ ਘਰ ਵਰਤਦਾ ਆਪੇ ਲੈ ਮਿਲਾਏ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਸਤਿਗੁਰੂ ਤਾਂ ਆਪਣੇ ਘਰ ਦੇ ਵਿੱਚ ਵਰਤਦਾ। ਆਪਣੇ ਘਰ ਤੋਂ ਮੁਰਾਦ ਹੈ ਬਈ ਉਹ ਵਾਹਿਗੁਰੂ ਦੇ ਸੱਚਖੰਡ ਦੇ ਵਿੱਚ ਹੀ ਹਮੇਸ਼ਾ ਲਈ ਉਹਦੀ ਸੁਰਤ ਟਿਕੀ ਰਹਿੰਦੀ ਹੈ। ਸਤਿਗੁਰੂ ਆਪਣੇ ਘਰ ਦੇ ਵਿੱਚ ਵਰਤਦਾ ਅਥਵਾ ਸਤਿਗੁਰ ਆਪਣੇ ਘਰ ਵਰਤਦਾ, ਸਤਿਗੁਰੂ ਆਪਣੇ ਘਰ ਤੋਂ ਮੁਰਾਦ ਹੈ ਉਹ ਆਪਣੇ ਸੁਭਾਅ ਦੇ ਵਿੱਚ, ਦਿਆਲੂ ਕਿਰਪਾਲੂ ਸੁਭਾਅ ਦੇ ਵਿੱਚ ਵਰਤਦੇ ਨੇ, ਆਪੇ ਲਏ ਮਿਲਾਏ। ਤੇ ਜਿਹੜਾ ਗੁਰੂ ਦੀ ਸ਼ਰਨ ਵਿੱਚ ਆ ਜਾਵੇ ਉਹਨੂੰ ਸਤਿਗੁਰੂ ਆਪ ਹੀ ਆਪਣੇ ਨਾਲ ਮਿਲਾ ਲੈਂਦੇ ਹਨ।
ਨਾਨਕ ਸਤਿਗੁਰ ਮਿਲਿਆ ਸਭ ਪੂਰੀ ਪਈ ਜਿਸਨੂੰ ਕਿਰਪਾ ਕਰੇ ਰਜਾਏ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਭਾਈ ਨਾਨਕ ਸਤਿਗੁਰ ਮਿਲਿਆ, ਸਤਿਗੁਰੂ ਦੇ ਨਾਲ ਮਿਲਣ ਕਰਕੇ ਸਭ ਪੂਰੀ ਪਈ, ਸਾਡੀ ਤਾਂ ਸਾਰੀ ਪੂਰੀ ਪੈ ਗਈ। ਇਹਦਾ ਮਤਲਬ ਇਹ ਹੈ ਸਤਿਗੁਰੂ ਦੇ ਨਾਲ ਮਿਲ ਕੇ ਸਾਡੀ ਸੇਵਾ ਘਾਲਣਾ ਥਾਂ ਪੈ ਗਈ। ਜਿਸ ਨੂੰ ਕਿਰਪਾ ਕਰੇ ਜਾਏ ਪੂਰਾ ਸਤਿਗੁਰੂ ਕਿਸ ਨੂੰ ਮਿਲਦਾ ਹੈ? ਜਿਸ ਨੂੰ ਰਜ਼ਾ ਦਾ ਮਾਲਕ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰ ਦੇਵੇ ਉਸ ਨੂੰ ਸੱਚਾ ਸਤਿਗੁਰੂ ਮਿਲਦਾ ਹੈ, ਤੇ ਜਿਹਨੂੰ ਸੱਚਾ ਸਤਿਗੁਰੂ ਮਿਲ ਗਿਆ ਉਹਦੀ ਫਿਰ ਪੂਰੀ ਪੈ ਜਾਂਦੀ, ਭਾਵ ਉਹਦੀ ਕੀਤੀ ਸੇਵਾ ਟਹਿਲ ਪ੍ਰਵਾਨ ਹੋ ਜਾਂਦੀ ਹੈ।
ਪੌੜੀ ਧਨ ਧਨ ਭਾਗ ਦਿਨਾ ਭਗਤ ਜਨਾ ਜੋ ਹਰ ਨਾਮਾ ਹਰ ਮੁਖ ਕਹਿਤਿਆ।
ਲਓ ਹੁਣ ਪੌੜੀ ਵੀ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਉਚਾਰਨ ਕਰਦੇ ਹਨ। ਧੰਨ ਹਨ ਉਹਨਾਂ ਭਗਤ ਜਨਾਂ ਦੇ ਭਾਗ ਜੋ ਹਰ ਨਾਮਾ ਹਰ ਮੁਖ ਕਹਿਤੇ ਆ, ਜੋ ਹਰ ਵੇਲੇ ਵਾਹਿਗੁਰੂ ਦੇ ਨਾਮ ਨੂੰ ਆਪਣੇ ਮੁਖ ਤੋਂ ਉਚਾਰਨ ਕਰਦੇ ਹਨ। ਉਹ ਐਸੇ ਭਗਤ ਜਨਾਂ ਦੇ ਭਾਗ ਮਨ ਕਰਕੇ ਬਾਣੀ ਕਰਕੇ ਵੀ ਧੰਨਤਾ ਯੋਗ ਨੇ ਜੋ ਹਰ ਵੇਲੇ ਆਪਣੇ ਮੁਖੋਂ ਵਾਹਿਗੁਰੂ ਵਾਹਿਗੁਰੂ ਜਪਦੇ ਹਨ।
ਧੰਨ ਧੰਨ ਭਾਗ ਦਿਨਾ ਸੰਤ ਜਨਾ ਜੋ ਹਰ ਜਲ ਸਰਵਣੀ ਸੁਣਤੇ ਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹਨਾਂ ਸੰਤ ਲੋਕਾਂ ਦੇ ਭਾਗ ਵੀ ਮਨ ਕਰਕੇ ਬਾਣੀ ਕਰਕੇ ਧੰਨਤਾ ਯੋਗ ਨੇ ਜੋ ਹਰ ਜਾ ਸਰਵਣੀ ਸੁਣਦੇ ਆ, ਜੋ ਵਾਹਿਗੁਰੂ ਦੇ ਜਸ ਨੂੰ ਆਪਣੇ ਕੰਨਾਂ ਰਾਹੀਂ ਸੁਣਦੇ ਨੇ। ਪਹਿਲਾਂ ਭਗਤ ਜਿਨ੍ਹਾਂ ਦੀ ਗੱਲ ਕੀਤੀ, ਹੁਣ ਦੂਸਰੇ ਨੰਬਰ ਤੇ ਸੰਤ ਲੋਕਾਂ ਦੀ ਗੱਲ ਆਖੀ ਹੈ।
ਧੰਨ ਧੰਨ ਭਾਗ ਦਿਨਾ ਸਾਧ ਜਨਾ ਹਰ ਕੀਰਤਨ ਗਾਏ ਗੁਣੀ ਜਨ ਬਣਤਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹਨਾਂ ਸਾਧੂ ਲੋਕਾਂ ਦੇ ਵੀ ਭਾਗ ਮਨ ਬਾਣੀ ਸਰੀਰ ਕਰਕੇ ਧੰਨਤਾ ਯੋਗ ਨੇ ਹਰ ਕੀਰਤਨ ਗਾਏ, ਜਿਹੜੇ ਵਾਹਿਗੁਰੂ ਦੇ ਜਸ ਕੀਰਤਨ ਨੂੰ ਗਾ ਕੇ ਗੁਣੀ ਜਨ ਬਣਤੇ ਆ ਤੇ ਗੁਣੀ ਲੋਕ ਬਣ ਜਾਂਦੇ ਨੇ, ਕਿਉਂਕਿ ਕੀਰਤਨ ਕਰਨਾ ਵੀ ਇੱਕ ਬਹੁਤ ਵੱਡਾ ਗੁਣ ਹੈ ਨਾ। ਇਸ ਲਈ ਜਿਹੜੇ ਵਾਹਿਗੁਰੂ ਦੇ ਜਸ ਨੂੰ ਗਾ ਕੇ ਤੇ ਗੁਣੀ ਲੋਕ ਬਣਦੇ ਨੇ, ਐਸੇ ਸਾਧੂ ਮਹਾਤਮਾ ਦੇ ਵੀ ਸਾਧੂ ਲੋਕਾਂ ਦੇ ਵੀ ਭਾਗ ਸਭ ਤੋਂ ਵੱਡੇ ਨੇ ਤੇ ਧੰਨਤਾ ਯੋਗ ਹਨ।
ਧੰਨ ਧੰਨ ਭਾਗ ਦਿਨਾ ਗੁਰਮੁਖਾਂ ਜੋ ਗੁਰਸਿੱਖ ਲੈ ਮਨ ਜਿਣਤਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹਨਾਂ ਗੁਰਮੁਖਾਂ ਦੇ ਭਾਗ ਵੀ ਮਨ ਕਰਕੇ ਬਾਣੀ ਕਰਕੇ ਸਰੀਰ ਕਰਕੇ ਧੰਨਤਾ ਯੋਗ ਨੇ ਜੋ ਗੁਰਸਿੱਖ ਲੈ ਮਨ ਜਿਣਤੀਆਂ, ਜੋ ਗੁਰੂ ਦੀ ਸਿੱਖਿਆ ਲੈ ਕੇ ਮਨ ਨੂੰ ਜਿੱਤ ਲੈਂਦੇ ਨੇ ਉਹਨਾਂ ਗੁਰਮੁਖਾਂ ਦੇ ਧੰਨਤਾ ਯੋਗ ਭਾਗ ਹਨ।
ਸਬਦੂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰਚਰਣੀ ਸਿੱਖ ਪੜਤਿਆ।
ਲਓ ਹੁਣ ਅਖੀਰ ਦੇ ਉੱਤੇ ਧੰਨ ਗੁਰੂ ਰਾਮਦਾਸ ਮਹਾਰਾਜ ਗੁਰਸਿੱਖਾਂ ਦੀ ਗੱਲ ਕਰਦੇ ਨੇ। ਠੀਕ ਹੈ, ਦੁਨੀਆਂ ਦੇ ਵਿੱਚ ਭਗਤ ਵੀ ਹੋਏ ਨੇ, ਸੰਤ ਵੀ ਹੋਏ ਨੇ, ਸਾਧੂ ਵੀ ਹੋਏ ਨੇ, ਗੁਰਮੁਖ ਵਿਅਕਤੀ ਵੀ ਹੋਏ ਨੇ, ਪਰ ਹਜ਼ੂਰ ਕਹਿੰਦੇ ਸਭ ਤੋਂ ਵੱਡੇ ਭਾਗ ਉਹਨਾਂ ਗੁਰਸਿੱਖਾਂ ਦੇ ਹਨ ਜੋ ਗੁਰਚਰਣੀ ਸਿੱਖ ਪੜਤੇ ਆ, ਜਿਹੜੇ ਸਿੱਖ ਹਮੇਸ਼ਾ ਲਈ ਗੁਰੂ ਦੇ ਚਰਨਾਂ ਤੇ ਪਏ ਰਹਿੰਦੇ ਨੇ, ਗੁਰੂ ਚਰਨਾਂ ਦਾ ਓਟ ਆਸਰਾ ਲੈ ਕੇ ਹਰ ਵੇਲੇ ਗੁਰੂ ਮਹਾਰਾਜ ਦੀ ਸੇਵਾ ਟਹਿਲ ਭਗਤੀ ਕਰਦੇ ਹਨ, ਉਹ ਸਭ ਤੋਂ ਵੱਡੇ ਭਾਗਾਂ ਵਾਲੇ ਗੁਰਸਿੱਖ ਹਨ, ਕਿਉਂਕਿ ਬਾਕੀ ਤੇ ਸਾਰਿਆਂ ਦੇ ਵਿੱਚ ਇੱਕ ਇੱਕ ਮੁੱਖ ਗੁਣ ਗੁਰੂ ਮਹਾਰਾਜ ਨੇ ਦੱਸਿਆ ਵੀ ਭਗਤ ਮੁੱਖੋਂ ਨਾਮ ਜਪਦੇ ਹਨ, ਸੰਤ ਲੋਕ ਵਾਹਿਗੁਰੂ ਦੇ ਜਸ ਨੂੰ ਸੁਣਦੇ ਹਨ, ਸਾਧੂ ਲੋਕ ਜਸ ਕਰਕੇ ਆਪ ਦੈਵੀ ਗੁਣਾਂ ਨੂੰ ਧਾਰਨ ਕਰਦੇ ਹਨ, ਤੇ ਗੁਰਮੁਖ ਗੁਰੂ ਦੀ ਸਿੱਖਿਆ ਲੈ ਕੇ ਮਨ ਨੂੰ ਜਿੱਤਦੇ ਨੇ, ਤੇ ਗੁਰਸਿੱਖ ਦੇ ਅੰਦਰ ਸਾਰੇ ਹੀ ਗੁਣ ਆ ਜਾਂਦੇ ਨੇ ਜਦੋਂ ਗੁਰੂ ਦੇ ਚਰਨਾਂ ਦੀ ਸ਼ੋਭ ਪ੍ਰਾਪਤ ਕਰ ਲੈਂਦਾ ਹੈ।
ਸਲੋਕ ਮਹੱਲਾ ਤੀਜਾ ਬ੍ਰਹਮ ਬਿੰਦੈ ਤਿਸਦਾ ਬ੍ਰਹਮਤ ਰਹੈ ਏਕ ਸ਼ਬਦ ਲਿਵ ਲਾਇ।
ਬ੍ਰਹਮ ਬਿੰਦੈ ਤਿਸਦਾ ਬ੍ਰਹਿ ਮਤ ਰਹੈ, ਇਹ ਪਾਠ ਇਉਂ ਕਰਨਾ, ਏਕ ਸ਼ਬਦ ਲਿਵ ਲਾਇ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕੋਈ ਬ੍ਰਾਹਮਣ ਗੁਰੂ ਮਹਾਰਾਜ ਦੇ ਕੋਲ ਆਇਆ ਹੈ, ਉਸਨੇ ਬੇਨਤੀ ਕੀਤੀ ਮਹਾਰਾਜ ਅਸਲੀ ਬ੍ਰਾਹਮਣ ਦੀ ਅਵਸਥਾ ਕਿਹੋ ਜਿਹੀ ਹੁੰਦੀ ਹੈ ਉਹਦੇ ਬਾਰੇ ਸਮਝਾਓ। ਲੋ ਹਜ਼ੂਰ ਕਹਿੰਦੇ ਨੇ ਜਦੋਂ ਆਪਾਂ ਪ੍ਰਾਚੀਨ ਧਰਮ ਗ੍ਰੰਥਾਂ ਦੀ ਵੀ ਖੋਜ ਕਰਦੇ ਹਾਂ ਤਾਂ ਇੱਕ ਗੱਲ ਸਾਹਮਣੇ ਆਉਂਦੀ ਹੈ। ਇੱਕ ਵੇਦਾਂ ਵਿੱਚ ਸ਼ਲੋਕ ਆਇਆ ਹੈ, ਜਨਮ ਜਾਏ ਤੇ ਸ਼ੂਦਰਾ ਸੰਸਕਾਰੀ ਦਜੋਤਮਾ ਵੇਦ ਪਾਠੀ ਬਪੇਦ ਵਿਪਰਾ ਬ੍ਰਹਮ ਜਨੰਤੀ ਤੀ ਬ੍ਰਹਮਣਾ। ਇਹਦਾ ਮਤਲਬ ਇਹ ਹੈ ਜਨਮ ਤੋਂ ਸਾਰੇ ਸ਼ੂਦਰ ਹੁੰਦੇ ਨੇ, ਤੇ ਦੂਸਰੇ ਨੰਬਰ ਤੇ ਜਦੋਂ ਕੋਈ ਧਾਰਮਿਕ ਸੰਸਕਾਰ ਤੋਂ ਬਾਅਦ ਧਰਮ ਦੇ ਵਿੱਚ ਪ੍ਰਵੇਸ਼ ਕਰਦਾ ਹੈ ਉਸ ਵੇਲੇ ਉਹਦੀ ਦਿਜ ਸੰਗਿਆ ਪੈ ਜਾਂਦੀ ਹੈ। ਜਦੋਂ ਵੇਦਾਂ ਨੂੰ ਪੜ੍ਹਦਾ ਤੇ ਉਹਨੂੰ ਵਿਪਰ ਦੀ ਉਪਾਧੀ ਮਿਲ ਜਾਂਦੀ ਹੈ। ਜਦੋਂ ਵੇਦਾਂ ਨੂੰ ਪੜ੍ਹ ਕੇ ਤੇ ਫਿਰ ਅੱਗੇ ਅਮਲ ਕਰਦਾ ਹੈ ਬ੍ਰਹਮ ਜਨੰਤੀ, ਜਿਹੜਾ ਵਾਹਿਗੁਰੂ ਨੂੰ ਜਾਣ ਲਵੇ ਉਹ ਬ੍ਰਾਹਮਣ ਬਣਦਾ ਸੀ। ਪਰ ਹੁਣ ਤੇ ਉਹ ਕਹਿੰਦੇ ਜਿਹੜਾ ਬ੍ਰਾਹਮਣਾਂ ਦੇ ਘਰ ਜੰਮਿਆ ਉਹੀ ਬ੍ਰਾਹਮਣ ਹੈ। ਪਰ ਅਸਲੀ ਬ੍ਰਾਹਮਣ ਉਸ ਨੂੰ ਮੰਨਿਆ ਜਾਂਦਾ ਸੀ ਜਿਹੜਾ ਬ੍ਰਹਮ ਨੂੰ ਜਾਣ ਲਵੇ। ਇਹਦਾ ਮਤਲਬ ਬ੍ਰਹਮ ਗਿਆਨੀ ਨੂੰ ਹੀ ਬ੍ਰਾਹਮਣ ਕਿਹਾ ਜਾਂਦਾ ਸੀ। ਲੋ ਹੁਣ ਉਹਦੀ ਗੱਲ ਇੱਥੇ ਸਤਿਗੁਰੂ ਮਹਾਰਾਜ ਦੱਸਦੇ ਹਨ। ਬ੍ਰਹਮ ਬਿੰਦੈ ਤਿਸਦਾ ਬ੍ਰਹਮਤ ਰਹਿ, ਜਿਹੜਾ ਉਸ ਬ੍ਰਹਮ ਅਕਾਲ ਪੁਰਖ ਵਾਹਿਗੁਰੂ ਨੂੰ ਜਾਣ ਲੈਂਦਾ ਤਿਸਦਾ ਬ੍ਰਹਮਤ ਰਹਿ, ਉਹਦਾ ਹੀ ਬ੍ਰਾਹਮਣ ਪੁਨਾ ਕਾਇਮ ਰਹਿ ਸਕਦਾ। ਜਿਹੜਾ ਵਾਹਿਗੁਰੂ ਨੂੰ ਜਾਣ ਲਵੇ ਉਸੇ ਦਾ ਹੀ ਬ੍ਰਾਹਮਣ ਪੁਨਾ ਕਾਇਮ ਰਹਿ ਸਕਦਾ ਹੈ। ਤੇ ਵਾਹਿਗੁਰੂ ਨੂੰ ਕਿਵੇਂ ਜਾਣਿਆ ਜਾਂਦਾ? ਇੱਕ ਸ਼ਬਦ ਲਿਵ ਲਾਏ, ਵੀ ਇੱਕ ਗੁਰੂ ਦੇ ਸ਼ਬਦ ਵਿੱਚ ਲਿਵ ਲਾ ਕੇ ਤੇ ਫਿਰ ਉਸ ਵਾਹਿਗੁਰੂ ਦਾ ਗਿਆਨ ਪ੍ਰਾਪਤ ਹੁੰਦਾ ਹੈ।